ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਪਿਛਲੀ ਵਾਰੀ ਅਸੀਂ ਪੜ੍ਹਿਆ ਸੀ ਕਿ ਇੱਕ ਇਲਾਹੀ ਦੇਸ਼ ਹੈ, ਇੱਕ ਜੋਏਫੁਲ, ਬਲਿਸਫੁਲ, ਗਰੇਸਫੁਲ, ਲਵਿੰਗ ਕਿੰਗਡਮ ਆਫ ਗੋਡ ਹੈ, ਜਿੱਥੇ ਅਸੀਂ ਗੁਰਪ੍ਰਸਾਦ ਦੁਆਰਾ ਪਹੁੰਚ ਸਕਦੇ ਹਾਂ, ਕਿਉਂਕਿ ਇਹ ਸਾਡੀ ਇਨਹੈਰੀਟੈਂਸ ਹੈ, ਸਾਡੀ ਇਲਾਹੀ ਵਿਰਾਸਤ ਹੈ। ਅੱਜ ਇਸੇ ਲੜੀ ਦੇ ਭਾਗ 6 ਵਿੱਚ ਗੁਰਮੁਖ ਪਿਆਰੇ ਸਾਨੂੰ ਦੱਸਦੇ ਹਨ ਕਿ ਸਾਡਾ ਮਨ ਇਲਾਹੀ ਵਿਰਾਸਤ, ਨਾਮ, ਹੁਕਮ ਤੋਂ ਬੇਖਬਰ ਅਤੇ ਅਣਜਾਣ ਹੈ। ਸਾਡਾ ਮਨ ਆਪਣੀ ਇਲਾਹੀ ਵਿਰਾਸਤ, ਨਾਮ, ਹੁਕਮ ਤੋਂ ਬੇਖਬਰ ਅਤੇ ਅਣਜਾਣ ਹੈ। ਜਿਸ ਤਰ੍ਹਾਂ ਛੁਪੇ ਹੋਏ ਅਦ੍ਰਿਸ਼ਟ ਕਰੰਟ ਨੂੰ ਲੱਭਣ ਲਈ ਟੈਸਟਰ ਦੀ ਸੂਈ ਦੀ ਨੋਕ ਨਾਲ ਉੱਪਰਲੇ ਰਬੜ ਦੀ ਇਨਸੂਲੇਸ਼ਨ ਨੂੰ ਵਿੰਨ ਕੇ ਜਿਉਂਦੀ ਤਾਰ, ਲਾਈਵ ਵਾਇਰ ਨੂੰ ਛੋਣਾ ਲਾਜ਼ਮੀ ਹੈ, ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਨਾਮ ਜਾਂ ਹੁਕਮ ਨੂੰ ਬੁੱਝਣ, ਸੀਜਣ, ਪਹਿਚਾਨਣ, ਪ੍ਰਕਾਸ਼ ਕਰਨ ਅਤੇ ਪ੍ਰਗਟਾਵਾ ਕਰਨ ਲਈ ਮਨ ਦੀ ਬਾਹਰਮੁਖੀ ਸੁਰਤੀ ਬਿਰਤੀ ਦੀਆਂ ਸੂਖਮ ਸੂਈਆਂ ਨੂੰ ਅੰਦਰ ਵੱਲ ਮੋੜ ਮੋੜ ਕੇ ਧਿਆਨ ਸਹਿਤ ਇਕਾਗਰ ਚੀਤ ਦੁਆਰਾ ਸਿਮਰਨ ਕਰਕੇ ਅੰਤਰ ਆਤਮੇ ਜੀਵਨ ਰੋਂ, ਨਾਮ, ਹੁਕਮ ਨਾਲ ਪਰਸਨਾ ਅਤੇ ਛੋਣਾ ਲਾਜ਼ਮੀ ਹੈ। ਹਾਂਜੀ, ਕਰਨਾ ਕੀ ਹੈ? ਮਨ ਦੀ ਬਾਹਰਮੁਖੀ ਸੁਰਤੀ ਬਿਰਤੀ ਦੀਆਂ ਸੂਖਮ ਸੂਈਆਂ ਨੂੰ ਅੰਦਰ ਵੱਲ ਮੋੜ ਮੋੜ ਕੇ ਧਿਆਨ ਸਹਿਤ ਇਕਾਗਰ ਚੀਤ ਦੁਆਰਾ ਸਿਮਰਨ ਕਰਕੇ ਅੰਤਰ ਆਤਮੇ ਜੀਵਨ ਰੋਂ, ਨਾਮ, ਹੁਕਮ ਨਾਲ ਪਰਸਨਾ ਛੋਣਾ ਹੈ। ਸਾਹਿਬ ਸਦਾ ਹਜ਼ੂਰ ਹੈ, ਪਰ ਮੈਂ ਕਿ ਛੋੜ ਕੱਟ ਕੇ ਅੰਤਰ ਜੋਤ ਤਰੇ ਹੋ। ਆਪਣੀ ਇਲਾਹੀ ਵਿਰਾਸਤ ਨੂੰ ਬੁੱਝਣ ਅਤੇ ਪਹਿਚਾਨਣ ਦਾ ਇਹੀ ਇੱਕੋ ਇੱਕ ਸਾਧਨ ਹੈ, ਜਿਸ ਨਾਲ ਸਾਡੇ ਮਨ ਦੇ ਉਡਾਲੇ, ਹੋਮੇ ਦੇ ਛੋੜ, ਅੰਧ ਗੁਬਾਰ, ਹਨੇਰ ਨੂੰ ਚੀਰ ਕੇ ਆਪਣੀ ਜੋਤ, ਨਾਮ ਜਾਂ ਹੁਕਮ ਨੂੰ ਅਸੀਂ ਛੋ ਸਕਦੇ ਹਾਂ। ਸਾਇਰ ਸਪਤ ਭਰੇ ਜਲ ਨਿਰਮਲ, ਉਲਟੀ ਨਾਵ ਤਰਾਵੈ, ਬਾਹਰ ਜਾਤੋ ਠਾਕ ਰਹਾਵੈ, ਗੁਰਮੁਖ ਸਹਿਜ ਸਮਾਵੈ। ਗੁਰਸਾਖੀ ਜੋਤ ਪ੍ਰਗਟ ਹੋਏ। ਜਿਵੇਂ ਬੁੱਝੀ ਹੋਈ ਬੱਤੀ ਦੂਜੀ ਬੱਤੀ ਨੂੰ ਜਗਾ ਨਹੀਂ ਸਕਦੀ, ਇਸੇ ਤਰ੍ਹਾਂ ਮੁਰਦਾ ਤਾਰ, ਡੈਡ ਵਾਇਰ, ਦੂਜੀ ਤਾਰ ਨੂੰ ਕਰੰਟ ਨਹੀਂ ਦੇ ਸਕਦੀ। ਸਿਰਫ ਜਿਉਂਦੀ ਤਾਰ ਹੀ, ਲਾਈਵ ਵਾਇਰ ਹੀ ਮੁਰਦਾ ਤਾਰ ਨੂੰ ਜੀਵਨ ਰੋਂ ਦੇ ਸਕਦੀ ਹੈ ਅਤੇ ਜਿਉਂਦੀ ਕਰ ਸਕਦੀ ਹੈ। ਇਸੇ ਤਰ੍ਹਾਂ ਨਾਮ ਨਾਲ ਪ੍ਰਕਾਸ਼ਿਤ ਹੋਈਆਂ, ਜਗਮਗ ਕਰਦੀਆਂ ਰੂਹਾਂ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀਆਂ ਆਤਮਿਕ ਕਿਰਨਾਂ, ਡਿਵਾਈਨ ਰੇਜ਼, ਉਹਨਾਂ ਦੀ ਸੰਗਤ, ਪਰਸ, ਛੋ, ਤਕਣੀ, ਕਿਰਪਾ ਕਟਾਖ ਅਤੇ ਗੁਰਪ੍ਰਸਾਦ ਨਾਲ ਹੀ ਸਾਡੇ ਅੰਤਰ ਆਤਮੇ ਸੁੱਤੀ ਹੋਈ ਸੁਰਤੀ ਜਾਗ ਸਕਦੀ ਹੈ ਅਤੇ ਸਾਨੂੰ ਹੁਕਮ ਦੀ ਅਨੁਭਵੀ ਸੋਝੀ ਆ ਸਕਦੀ ਹੈ। ਪਰ ਇਹ ਨਿਰਾਲੀ ਪਿਰਮ ਖੇਲ ਦਾ ਜਾਦੂ ਕਿਸੇ ਵਿਰਲੇ ਭਾਗਾਂ ਵਾਲੇ ਜਗਿਆਸੂ 'ਤੇ ਹੀ ਵਰਤਦਾ ਹੈ। ਸਾਡਾ ਹੱਥ ਬਿਜਲੀ ਦੀ ਜਿਉਂਦੀ ਤਾਰ ਨੂੰ ਛੂੰਹਦਾ ਹੈ ਤਾਂ ਸਾਨੂੰ ਝਟਕਾ ਵੱਜਦਾ ਹੈ, ਸ਼ੌਕ ਵੱਜਦਾ ਹੈ ਅਤੇ ਸਰੀਰ ਵਿੱਚ ਜ਼ਬਰਦਸਤ ਥਰਥਰਾਹਟ ਮਹਿਸੂਸ ਹੁੰਦੀ ਹੈ, ਕਿਉਂਕਿ ਸਰੀਰ ਬਿਜਲੀ ਦੀ ਉਸ ਹਾਈ ਵੋਲਟੇਜ ਨੂੰ ਸਹਾਰ ਨਹੀਂ ਸਕਦਾ ਅਤੇ ਕਈ ਤਰ੍ਹਾਂ ਦੀਆਂ ਅਨੋਖੀਆਂ ਸਰੀਰਕ ਹਰਕਤਾਂ ਕਰਦਾ ਹੈ। ਬਿਜਲੀ ਦੀ ਤੀਖਣ ਸ਼ਕਤੀ ਸਾਡੀ ਅੰਦਰਲੀ ਜੀਵਨ ਰੋਂ, ਜਿਸ ਨਾਲ ਅਸੀਂ ਜਿਉਂਦੇ ਤੁਰੇ ਫਿਰਦੇ ਹਾਂ, ਉਸ ਉੱਤੇ ਪ੍ਰਬਲ ਹੋ ਕੇ ਸਾਡੀ ਆਤਮਿਕ ਜੀਵਨ ਰੋਂ ਵਿੱਚ ਸਮਾ ਜਾਂਦੀ ਹੈ, ਜਿਸ ਕਾਰਨ ਸਾਡੇ ਸਰੀਰ ਦੀ ਮੌਤ ਹੋ ਜਾਂਦੀ ਹੈ। ਇਹ ਅੰਦਰਲੀ ਜੀਵਨ ਰੋਂ ਅਤੇ ਕੁਦਰਤ ਵਿੱਚੋਂ ਕੱਢੀ ਹੋਈ ਬਾਹਰਲੀ ਬਿਜਲੀ, ਇਹਨਾਂ ਦਾ ਆਪਸ ਵਿੱਚ ਮੇਲ ਹੋਣਾ ਅਤੇ ਸਮਾਉਣਾ ਇੱਕ ਗੁਪਤ ਕ੍ਰਿਸ਼ਮਾ ਹੈ। ਇਸ ਮੇਲ ਦੇ ਅਦ੍ਰਿਸ਼ਟ ਅੰਦਰਲੇ ਕ੍ਰਿਸ਼ਮੇ ਨੂੰ ਉਹੀ ਜਾਣ ਬੁੱਝ ਸਕਦਾ ਹੈ ਜਿਸ ਨੂੰ ਬਿਜਲੀ ਦੀ ਛੋਹ ਦਾ ਪਰਸਨਲ ਐਕਸਪੀਰੀਅੰਸ ਹੋਇਆ ਹੋਵੇ, ਨਿੱਜੀ ਤਜਰਬਾ ਹੋਇਆ ਹੋਵੇ। ਬਾਕੀ ਦਾ ਅਸੀਂ ਅੰਦਾਜ਼ਾ ਜਾਂ ਖਿਆਲੀ ਮਨੋਕਲਪਤ ਗਿਆਨ ਹੀ ਘੋਟਦੇ ਹਾਂ। ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੇ ਜਰੀਆ, ਮਨ ਕੀ ਬਿਰਥਾ ਮਨ ਹੀ ਜਾਣੇ, ਅਵਰ ਕੇ ਜਾਣੇ ਕੋ ਪੀਰ ਪਰਈਆ। ਐਨ ਇਸੇ ਤਰ੍ਹਾਂ ਸਾਡੇ ਅੰਦਰ ਇਲਾਹੀ ਜੋਤ ਜਾਂ ਜੀਵਨ ਰੋਂ ਜਾਂ ਨਾਮ ਹੁਕਮ ਰਵ ਰਿਹਾ ਭਰਪੂਰ ਹੈ, ਪਰ ਸਾਨੂੰ ਉਸ ਦੀ ਸੋਝੀ ਨਹੀਂ ਹੈ। ਇਹ ਨਾਮ ਜਾਂ ਹੁਕਮ ਸਾਡੀ ਬੁੱਧੀ, ਸਾਡੀ ਸਮਝ, ਗਿਆਨ, ਫਿਲੋਸਫੀ, ਸਿਆਣਪਾਂ, ਉਕਤੀਆਂ, ਜੁਕਤੀਆਂ, ਵਿਗਿਆਨ ਦੀ ਪਕੜ ਵਿੱਚ ਨਹੀਂ ਆ ਸਕਦਾ। ਇਸ ਨੂੰ ਸਿਰਫ ਅੰਤਰਾਤਮੇ ਅਨੁਭਵ ਦੁਆਰਾ ਹੀ ਜਾਣਿਆ, ਬੁੱਝਿਆ, ਪਹਿਚਾਨਿਆ, ਮਹਿਸੂਸ ਕੀਤਾ ਜਾ ਸਕਦਾ ਹੈ ਅਤੇ ਮਾਣਿਆ ਜਾਂ ਕਮਾਇਆ ਜਾ ਸਕਦਾ ਹੈ। ਪਰ ਅਸੀਂ ਆਪੋ ਆਪਣੀ ਸੀਮਤ ਬੁੱਧੀ ਅਨੁਸਾਰ ਅਧੂਰੇ ਮਨੋਕਲਪਤ ਨਿਸ਼ਚਿਆਂ ਅਤੇ ਫੋਕੇ ਖੁਸ਼ਕ ਗਿਆਨ ਵਿੱਚ ਹੀ ਸੰਤੁਸ਼ਟ ਹੋਏ ਬੈਠੇ ਹਾਂ ਅਤੇ ਅਧੂਰੇ ਦਿਮਾਗੀ ਗਿਆਨ ਦਾ ਹੀ ਪ੍ਰਚਾਰ ਕਰਕੇ ਭਲੇ ਭਲੇਰੇ ਬਣੇ ਫਿਰਦੇ ਹਾਂ। ਗਿਆਨ ਧਿਆਨ ਸਭ ਕੋਈ ਰਵੇ, ਬੰਧਨ ਬਾਂਧਿਆ ਸਭ ਜਗ ਪਵੇ। ਕਥਨੀ ਬਦਨੀ ਕਰਤਾ ਫਿਰੈ, ਹੁਕਮੈ ਮੂਲ ਨਾ ਬੁੱਝਈ, ਅੰਧਾ ਕੱਚ ਨਿਕੱਚ। ਇਸ ਤਰ੍ਹਾਂ ਅਸੀਂ ਗੁਰਬਾਣੀ ਵਿੱਚ ਦਰਸਾਈ ਹੋਈ ਇਲਾਹੀ ਹੁਕਮ ਦੀ ਵਿਸ਼ੇਸ਼ਤਾ ਅਤੇ ਵਡਿਆਈ ਤੋਂ ਅਵੇਸਲੇ, ਬੇਪਰਵਾਹ, ਅਣਜਾਣ ਅਤੇ ਅਗਿਆਨੀ ਹਾਂ ਅਤੇ ਹੁਕਮ ਰਜ਼ਾਈ ਚੱਲਣਾ ਅਤੇ ਆਤਮਿਕ ਸੁਖਦਾਈ ਫਲਾਂ ਤੋਂ ਵਾਂਝੇ ਰਹਿੰਦੇ ਹਾਂ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਜਦੋਂ ਕਦੇ ਸਾਧ ਸੰਗਤ ਵਿੱਚ ਨਿਰਮਲ ਮਨ ਉੱਤੇ ਗੁਰਬਾਣੀ ਦੀਆਂ ਅੰਤਰੀਵ ਸੂਖਮ ਭਾਵਨਾਵਾਂ ਦੀ ਲਿਸ਼ਕ ਪੈਂਦੀ ਹੈ, ਛੋਹ ਲੱਗਦੀ ਹੈ, ਚੋਟ ਵੱਜਦੀ ਹੈ, ਜੀਉ ਜਾਣੇ ਹੁੰਦਾ ਹੈ, ਪਰਸਦਾ ਹੈ, ਤਾਂ ਸਾਡਾ ਮਨ ਉਨਮਨ ਹੋ ਕੇ ਸੂਖਮ ਸੁਰਤੀ ਦੁਆਰਾ ਨਾਮ, ਸ਼ਬਦ, ਜੀਵਨ ਰੋਂ, ਹੁਕਮ ਨੂੰ ਬੁੱਝਦਾ, ਪਹਿਚਾਣਦਾ, ਮਾਣਦਾ, ਕਮਾਉਂਦਾ, ਮਨ ਦੀਆਂ ਕਮਾਉਂਦਾ ਹੈ। ਮਨ ਦੀਆਂ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਤੋਂ ਮੋੜ ਮੋੜ ਕੇ, ਇਕਾਗਰ ਚੀਤ ਹੋ ਕੇ, ਅਗਿਆਨਤਾ ਦੇ ਅੰਧ ਗੁਬਾਰ ਨੂੰ ਚੀਰ ਕੇ, ਭੁੱਲ ਵਿੱਚੋਂ ਨਿਕਲ ਕੇ, ਯਾਦ ਵਿੱਚ ਸਿਮਰਨ ਕਰਕੇ, ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਗੁਰਪ੍ਰਸਾਦ ਨਦਰ ਕਰਮ ਦੁਆਰਾ ਸ਼ਬਦ ਸੁਰ ਦੇ ਮੇਲ ਨਾਲ ਅੰਤਰਾਤਮੇ ਅਨੁਭਵ ਦੁਆਰਾ ਹੀ ਆਤਮਿਕ ਜੋਤ ਦੀ ਛੋਹ, ਲਾਗ ਅਤੇ ਖਮੀਰ ਲੱਗ ਸਕਦਾ ਹੈ। ਫਿਰ ਪੜ੍ਹੀਏ, ਮਨ ਦੀਆਂ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਤੋਂ ਮੋੜ ਮੋੜ ਕੇ, ਇਕਾਗਰ ਚੀਤ ਹੋ ਕੇ, ਅਗਿਆਨਤਾ ਦੇ ਅੰਧ ਗੁਬਾਰ ਨੂੰ ਚੀਰ ਕੇ, ਭੁੱਲ ਵਿੱਚੋਂ ਨਿਕਲ ਕੇ, ਯਾਦ ਵਿੱਚ ਸਿਮਰਨ ਕਰਕੇ, ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਗੁਰਪ੍ਰਸਾਦ ਨਦਰ ਕਰਨ ਦੁਆਰਾ ਸ਼ਬਦ ਸੁਰ ਦੇ ਮੇਲ ਨਾਲ ਅੰਤਰਾਤਮੇ ਅਨੁਭਵ ਦੁਆਰਾ ਹੀ ਆਤਮਿਕ ਜੋਤ ਦੀ ਛੋਹ, ਲਾਗ ਅਤੇ ਖਮੀਰ ਲੱਗ ਸਕਦਾ ਹੈ। ਇਸੇ ਤਰ੍ਹਾਂ ਕਿਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖ ਦੀ ਨਦਰ ਕਟਾਖ, ਪਿਆਰ ਦੀ ਤੱਕਣੀ, ਛੋਹ, ਬਚਨਾਂ ਦੇ ਤੀਰ, ਜੀਵਨ ਕਿਰਨਾਂ ਦੁਆਰਾ ਹੀ ਸਾਡੇ ਉਨਮਨ ਉੱਤੇ ਇਹ ਦਾਮਨਿਕ ਆਤਮਿਕ ਕਿਸਮ ਦਾ ਤਜਰਬਾ, ਇਨਰ ਐਕਸਪੀਰੀਅੰਸ ਆਫ ਸੋਲ ਹੋ ਸਕਦਾ ਹੈ। ਮਾਈ ਰੀ ਪੇਖ ਰਹੀ ਬਿਸਮਾਦ, ਅੰਧ ਧੁਨੀ ਮੇਰਾ ਮਨ ਮੋਹਿਓ, ਅਚਰਜ ਤਾ ਕੇ ਸਵਾਦ। ਇਸ ਤਰ੍ਹਾਂ ਸਾਡੇ ਮਨ, ਤਨ, ਹਿਰਦੇ ਦਾ ਅੰਧ ਗੁਬਾਰ, ਭਰਮ ਭੁਲਾਵਾ ਇਉਂ ਉੱਡ ਪੁੱਡ ਜਾਂਦਾ ਹੈ ਜਿਵੇਂ ਸੂਰਜ ਚੜ੍ਹੇ ਤੋਂ ਹਨੇਰਾ। ਗੁਰਪ੍ਰਸਾਦ ਸਹਿਜ ਕਰ ਪਾਇਆ, ਮਿਟਿਆ ਅੰਧੇਰਾ, ਚੰਦ ਚੜ੍ਹਿਆ। ਇਹੋ ਹੀ ਅੰਦਰਲੀ ਅਨੁਭਵੀ ਆਤਮਿਕ ਅਵਸਥਾ ਦੀ ਤਬਲੀਦੀ ਹੈ, ਅਹਿਸਾਸ ਹੈ, ਬੁੱਝਣਾ ਸੀਝਣਾ ਹੈ, ਪਹਿਚਾਨਣਾ ਹੈ, ਮਾਨਣਾ ਹੈ, ਕਮਾਉਣਾ ਹੈ, ਸਮਾਉਣਾ ਹੈ, ਗੱਜਣਾ ਹੈ, ਜੀਵਤ ਮਰਨਾ ਹੈ। ਅਤੇ ਬੁੱਧ ਬਦਲੀ ਸਿੱਧ ਪਾਈ ਦਾ ਇਲਾਹੀ ਕ੍ਰਿਸ਼ਮਾ ਹੈ, ਜਿਸ ਦੀ ਬਾਬਤ ਮਾਇਕੀ ਮੰਡਲ ਵਾਲੇ ਬਾਹਰ ਮੁਖੀ ਜੀਵਾਂ ਨੂੰ ਉੱਕਾ ਹੀ ਕੋਈ ਖਬਰ ਜਾਂ ਸੋਝੀ ਨਹੀਂ ਹੈ। ਜਿੰਨਾ ਚਿਰ ਸਾਡੇ ਅੰਤਰ ਆਤਮੇ ਗੋਬਿੰਦ ਨਹੀਂ ਗੱਜਦਾ ਅਤੇ ਨਾਮ ਪ੍ਰਕਾਸ਼ ਨਹੀਂ ਹੁੰਦਾ, ਉਹਨਾਂ ਚਿਰ ਅਸੀਂ ਇਲਾਹੀ ਹੁਕਮ ਨੂੰ ਬੁੱਝ ਸੀਝ ਪਹਿਚਾਣ ਅਨੁਭਵ ਨਹੀਂ ਕਰ ਸਕਦੇ ਅਤੇ ਆਪਣੇ ਭਾਣੇ ਵਿੱਚ ਹੀ ਕਰਮ ਕਰਦੇ ਹਾਂ ਅਤੇ ਕਰਮ ਵੱਧ ਹੋ ਕੇ ਆਪਣਾ ਕੀਤਾ ਪਾਉਂਦੇ ਹਾਂ। ਹਾਂ ਹਾਂ ਕਰਤੇ ਕਰਮ ਰਤ ਤਾਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਉ ਤੋ ਇਉ ਕਰਮ ਬਿਕਾਰ। ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਸਾਡੇ ਮਨ ਵਿੱਚ ਅਪਰ ਅਪਾਰ ਇਲਾਹੀ ਹੁਕਮ ਦੀ ਬਾਬਤ ਜੋ ਮਨੋਕਲਪਤ ਗਿਆਨ ਜਾਂ ਨਿਸ਼ਚਾ ਹੈ, ਉਹ ਗੁਰਬਾਣੀ ਵਿੱਚ ਦਰਸਾਏ ਹੁਕਮ ਦੀ ਅਸਚਰਜ ਵਡਿਆਈ ਦੇ ਅਨੁਕੂਲ ਨਹੀਂ ਬਲਕਿ ਬਿਲਕੁਲ ਉਲਟ ਹੈ। ਅਸੀਂ ਤਾਂ ਇਲਾਹੀ ਹੁਕਮ ਨੂੰ ਆਪਣੇ ਭਾਣੇ ਬੇਵਸੀ, ਬੇਸਿੱਧਗੀ, ਮਨਮੁਖਤਾਈ, ਅਵੇਸਲਾਪਣ, ਬੇਪਰਵਾਹੀ, ਮਚਲਾਪਣ, ਢੀਠਤਾਈ ਲਈ ਇੱਕ ਦਿਮਾਗੀ ਬਹਾਨਾ ਹੀ ਬਣਾ ਛੱਡਿਆ ਹੈ। ਹੁਕਮ ਨਾ ਬੂਝੈ ਆਵਣ ਜਾਣੇ, ਪਾਪ ਕਰੇ ਤਾਂ ਪੱਛੋ ਤਾਣੇ। ਆਵਰ ਸੋ ਕਾਲਡ ਬਿਲੀਫਸ ਐਂਡ ਫੇਥ is based on flimsy, dogmatic mental ideas and hypotheses, which change from time to time according to outer circumstances and have no roots in the true, eternal, changeless foundation of divinity. Akal purkh te usde hukam da vishwas hi sade nischay, bharose te sharda di sachi suchi atal bunyad hai, ਫਾਊਂਡੇਸ਼ਨ ਹੈ। ਹਾਂਜੀ, ਅਕਾਲ ਪੁਰਖ ਅਤੇ ਉਸਦੇ ਹੁਕਮ ਦਾ ਵਿਸ਼ਵਾਸ ਹੀ ਸਾਡੇ ਨਿਸ਼ਚੇ ਭਰੋਸੇ ਅਤੇ ਸ਼ਰਧਾ ਦੀ ਸੱਚੀ ਸੁੱਚੀ ਅਟਲ ਬੁਨਿਆਦ ਹੈ। ਇਸ ਤੋਂ ਬਗੈਰ ਹੋਰ ਮਾਇਕੀ ਦਿਮਾਗੀ ਗਿਆਨ ਅਤੇ ਨਿਸ਼ਚੇ ਸਭ ਝੂਠੇ, ਫੋਕੇ, ਬੇਬੁਨਿਆਦ ਅਤੇ ਜੜਹੀਨ ਹਨ ਜੋ ਬਦਲਦੇ ਰਹਿੰਦੇ ਹਨ। ਇਸ ਅਲੌਕਿਕ, ਦਾਮਨਿਕ, ਗੁਪਤ ਆਤਮਿਕ ਮੰਡਲ ਦੀ ਖੇਲ ਨਿਰਾਲੀ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਹੈ। ਦੇਖੋ ਅਚਰਜ ਪਿਆ ਜੈ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰ ਦਇਆ। ਅਚਰਜ ਕਿਛ ਕਹਿਣ ਨਾ ਜਾਈ, ਬਸਤ ਅਗੋਚਰ ਪਾਈ। ਕਹੋ ਕਬੀਰ ਗੂੰਗੈ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਸੂਰਜ ਚੜ੍ਹੇ ਤੋਂ ਮੋਮਬੱਤੀ ਦੀ ਰੋਸ਼ਨੀ ਦੀ ਕੋਈ ਹੈਸੀਅਤ ਨਹੀਂ ਰਹਿੰਦੀ ਅਤੇ ਬੇਅਰਥ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦ ਸਾਡੇ ਅੰਤਰ ਆਤਮੇ ਅਨੁਭਵ ਦੁਆਰਾ ਗੋਬਿੰਦ ਗੱਜਿਆ, ਨਾਮ ਵੁੱਠਾ, ਨਾਮ ਪ੍ਰਕਾਸ਼, ਹੁਕਮ ਦੀ ਰੁਣ ਚੁਣ, ਦੀਸੈ ਜ਼ਾਹਰਾ ਹੋ ਜਾਵੇ ਤਾਂ ਸਾਡੀ ਨਿੱਕੀ ਜਿਹੀ ਹੋਮੇ ਦੀ ਕੋਈ ਹਸਤੀ ਨਹੀਂ ਰਹਿੰਦੀ ਅਤੇ ਸਾਡੀ ਸੀਮਤ ਬੁੱਧੀ ਦੀ ਸਿਆਣਪ, ਚਾਤਰੀ, ਏਹੜ ਤੇਹੜ, ਫਿਲੋਸਫੀ, ਕਿੰਤੂ, ਕਿਉਂ, ਕਿਆ, ਕੈਸੇ, ਇਹਦੀ ਹੁਜ਼ਤਬਾਜ਼ੀ ਨਹੀਂ ਚਲਦੀ। ਦੂਆ ਤੀਆ ਵਿਸਰੈ ਸਣ ਕੱਕਾ ਕੱਕੀ। ਇਸ ਆਤਮਿਕ ਮੰਡਲ ਦੇ ਨਾਮ ਪ੍ਰਕਾਸ਼ ਵਿੱਚ ਹੁਕਮ ਦੀ ਸਹਿਜ ਚਾਲ ਦੁਆਰਾ ਜੀਵ ਹੁਕਮ ਰਜ਼ਾਈ ਚਲਨਾ ਦੇ ਉਪਦੇਸ਼ ਨੂੰ ਸਹਿਜ ਸੁਭਾਏ ਅਛੋਪ ਹੀ ਮੰਨ ਕੇ ਕਮਾ ਰਿਹਾ ਹੁੰਦਾ ਹੈ ਅਤੇ ਆਪਣੇ ਭਾਣੇ ਦੇ ਕਰਮਾਂ ਤੋਂ ਆਜ਼ਾਦ ਹੋ ਜਾਂਦਾ ਹੈ। ਇਸ ਤਰ੍ਹਾਂ ਜਦ ਸਾਡਾ ਮਨ, ਤਨ, ਹਿਰਦਾ ਹੋਮੈ ਆਤਮ ਪ੍ਰਾਇਣ ਹੋ ਜਾਵੇ ਤਾਂ ਅਸੀਂ ਹੁਕਮੀ ਬੰਦਾ ਜਾਂ ਬੈ ਖਰੀਦ ਲਾਲਾ ਗੋਲਾ ਬਣ ਸਕਦੇ ਹਾਂ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੇ ਨਾ ਕੋਏ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਹੁਕਮ ਬੂਝੈ ਸੋ ਸੇਵਕ ਕਹੀਐ, ਹੁਕਮ ਪਛਾਣੈ ਸੋ ਇੱਕੋ ਜਾਣੈ, ਬੰਦਾ ਕਹੀਐ ਸੋਈ। ਲਾਲੈ ਹੁਕਮ ਪਛਾਣਿਆ ਸਦਾ ਰਹੇ ਰਜਾਈ, ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ। ਅਸਲ ਵਿੱਚ ਕਾਇਨਾਤ ਵਿੱਚ ਦੋ ਹੀ ਮੰਡਲ ਹਨ, ਇੱਕ ਆਤਮਿਕ ਮੰਡਲ ਜਿਸ ਵਿੱਚ ਕਰਤਾ ਪੁਰਖ ਆਪ ਅਤੇ ਉਸ ਵਿੱਚੋਂ ਉਪਜਿਆ ਹੋਇਆ ਪ੍ਰਕਾਸ਼ ਰੂਪ ਨਾਮ ਜਾਂ ਹੁਕਮ ਪਰਵਿਰਥ ਹੈ, ਮੈਨੀਫੈਸਟ ਹੈ। ਅਕਾਲ ਪੁਰਖ ਵਾਂਗ ਉਸਦਾ ਹੁਕਮ ਵੀ ਅਗਮ, ਅਗੋਚਰ, ਅਪਾਰ, ਅਨੰਤ, ਅਚਰਜ ਹੈ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ, ਜਿਸ ਗੁਰ ਪੂਰਾ ਭੇਟ ਸੀ ਸੋ ਚੱਲੈ ਰਜਾਏ। ਇਸ ਹੁਕਮ ਦੀ ਖੇਲ ਨਿਰਾਲੀ ਨੂੰ ਸਿਰਫ ਅੰਤਰਾਤਮੇ ਅਨੁਭਵ ਦੁਆਰਾ ਹੀ ਬੁੱਝਿਆ ਅਤੇ ਪਹਿਚਾਣਿਆ ਜਾ ਸਕਦਾ ਹੈ। ਇਹ ਸਾਡੀ ਅਲਭ ਬੁੱਧੀ ਦੀ ਪਕੜ ਤੋਂ ਪਰੇ ਹੈ। ਦੂਜੇ ਪਾਸੇ ਤ੍ਰੈਗੁਣੀ ਮਾਇਕੀ ਮੰਡਲ ਹੈ ਜੋ ਕਿ ਇਲਾਹੀ ਕੁਆਓ ਦੁਆਰਾ ਵਿਕਸਿਤ ਅਤੇ ਪ੍ਰਵਿਰਤ ਹੋ ਰਿਹਾ ਹੈ, ਜਿਸ ਵਿੱਚ ਅਸੀਂ ਹੋਮੈ ਦੇ ਭਰਮ ਭੁਲਾਵੇ ਵਿੱਚ ਵਿਚਰਦੇ ਹਾਂ। ਇਸ ਵਿੱਚ ਸਾਡੀਆਂ ਗਿਆਨ ਇੰਦਰੀਆਂ, ਬੁੱਧੀ ਅਤੇ ਸਰੀਰ ਕੰਮ ਕਰ ਰਿਹਾ ਹੈ। ਜਿਸ ਤਰ੍ਹਾਂ ਨੇਤਰਹੀਣ ਬੰਦੇ ਸਿਰਫ ਹੱਥਾਂ ਦੀ ਟੋਹ ਨਾਲ ਹੀ ਕਿਸੇ ਚੀਜ਼ ਨੂੰ ਪਹਿਚਾਣ ਸਕਦੇ ਹਨ ਪਰ ਪੂਰਨ ਗਿਆਨ ਪ੍ਰਾਪਤੀ ਨਹੀਂ ਕਰ ਸਕਦੇ, ਇਸੇ ਤਰ੍ਹਾਂ ਸਾਡੀ ਸੀਮਤ ਮਾਇਕੀ ਬੁੱਧੀ ਵੀ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਆਤਮਿਕ ਖੇਲ ਨਿਰਾਲੀ ਅਥਵਾ ਹੁਕਮ ਦਾ ਸਿਰਫ ਖਿਆਲੀ ਅੰਦਾਜ਼ਾ, ਕਿਆਸ, ਸੰਕਲਪ, ਟੋਹ ਹੀ ਲਾ ਸਕਦੀ ਹੈ ਜੋ ਕਿ ਅਧੂਰੀ, ਅਪੂਰਨ ਅਤੇ ਗਲਤ ਹੋ ਸਕਦੀ ਹੈ। ਕਿਉਂਕਿ ਇਹ ਇਲਾਹੀ ਹੁਕਮ ਖਿਆਲਾਂ ਦਾ ਵਿਸ਼ਾ ਨਹੀਂ, ਮਨੋਕਲਪਤ ਖਿਆਲ ਨਹੀਂ, ਇਹ ਮਨ ਦੀ ਸਿਆਣਪ ਨਹੀਂ, ਮਨ ਦੀ ਚਤੁਰਾਈ ਨਹੀਂ, ਇਹ ਹੜਤੇਹੜ ਨਹੀਂ, ਫਿਲੋਸਫੀ ਨਹੀਂ, ਵਲਵਲੇ ਨਹੀਂ, ਜੋਸ਼ ਨਹੀਂ, ਸ਼ੂਨ ਨਹੀਂ, ਕਰਮ ਕਿਰਿਆ ਨਹੀਂ, ਮਨੋਕਲਪਤ ਮਰਿਆਦਾ ਨਹੀਂ, ਹੱਠ ਧਰਮ ਨਹੀਂ। ਇਹ ਇਲਾਹੀ ਹੁਕਮ ਤਾਂ ਆਤਮਿਕ ਵਿਸ਼ਾ ਹੈ, ਆਤਮਿਕ ਭਾਵਨਾ ਹੈ, ਆਤਮਿਕ ਸਵੈਪਨਾ ਹੈ, ਆਤਮਿਕ ਰੋਣ ਚੁਣ ਹੈ, ਆਤਮਿਕ ਜੀਵਨ ਰੋਂ ਹੈ, ਜੀਵਨ ਰੋਂ ਦੀ ਰਵਾਨਗੀ ਹੈ, ਰਵਾਨਗੀ ਦੀ ਸਹਿਜ ਚਾਲ ਹੈ, ਅਕਥ ਕਹਾਣੀ ਹੈ, ਅਦ੍ਰਿਸ਼ਟ ਖੇਲ ਹੈ, ਗੁਪਤ ਖੇਲ ਹੈ, ਪਿਰਮ ਖੇਲ ਹੈ, ਖੇਲ ਨਿਰਾਲੀ ਹੈ, ਸਹਿਜ ਖੇਲ ਹੈ, ਚੁੱਪ ਪ੍ਰੀਤ ਹੈ, ਪ੍ਰੀਤ ਦੀ ਟੁੰਬਣੀ ਹੈ, ਟੁੰਬਣੀ ਦੀ ਖਿੱਚ ਹੈ, ਖਿੱਚ ਦੀ ਰੁਣ ਚੁਣ ਹੈ, ਪ੍ਰੀਤ ਦਾ ਚਾਉ ਹੈ, ਪ੍ਰੀਤ ਦਾ ਮਲਹਾਰ ਹੈ, ਪ੍ਰੀਤ ਦਾ ਉਛਾਲਾ ਹੈ, ਪ੍ਰੀਤ ਦਾ ਉਬਾਲ ਹੈ, ਪ੍ਰੀਤ ਦਾ ਰਸ ਹੈ, ਰੰਗ ਹੈ, ਪ੍ਰੀਤ ਦਾ ਅਹਿਲਾਦ ਹੈ, ਪ੍ਰੀਤ ਦੀ ਮਸਤੀ ਹੈ, ਪ੍ਰੀਤ ਦਾ ਤੂਫਾਨ ਹੈ, ਨਾਮ ਹੈ। ਜੋ ਆਪ ਮੁਹਾਰੇ ਸਹਿਜ ਸੁਭਾਏ ਅਣਡਿੱਠੇ ਹੀ ਗੁਪਤੋ ਗੁਪਤੀ ਸਦੀਵੀ ਚੁੱਪ ਚੁਪੀਤੇ ਰਵ ਰਿਹਾ ਭਰਪੂਰ ਹੈ। ਇੱਕ ਉਦਾਹਰਣ, ਦੁਨਿਆਵੀ ਮਾਂ ਆਪਣੇ ਨਵੇਂ ਜਨਮੇ ਬੱਚੇ ਦੀ ਸੰਭਾਲ, ਪਾਲਣ ਪੋਸ਼ਣ ਅਤੇ ਉਸਦੇ ਜੀਵਨ ਦੀਆਂ ਸਾਰੀਆਂ ਲੋੜਾਂ ਦਾ ਫਿਕਰ ਅਤੇ ਇੰਤਜ਼ਾਮ ਕਰਦੀ ਹੈ। ਇੱਥੋਂ ਤੱਕ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸ ਲਈ ਪੋਤੜੇ, ਨੈਪਕਿਨਸ ਆਦਿ ਤਿਆਰ ਕਰ ਲੈਂਦੀ ਹੈ। ਬੱਚੇ ਲਈ ਇਹ ਸਾਰਾ ਪ੍ਰਬੰਧ ਮਾਂ ਬਾਪ ਆਪਣੇ ਆਪ ਮੋਹ ਮਮਤਾ ਵਿੱਚ ਸਾਰੀ ਉਮਰ ਕਰਦੇ ਰਹਿੰਦੇ ਹਨ ਅਤੇ ਇਸ ਵਿੱਚ ਬੱਚੇ ਦੀ ਸਿਆਣਪ, ਚਾਤਰੀ, ਇਹ ਹੜਤੇਹੜ ਫਿਕਰ ਪ੍ਰਬੰਧ ਦਾ ਕੋਈ ਹਿੱਸਾ ਨਹੀਂ ਹੁੰਦਾ, ਕਿਉਂਕਿ ਬੱਚਾ ਭੋਲਾ ਹੁੰਦਾ ਹੈ, ਇਨੋਸੈਂਟ ਹੁੰਦਾ ਹੈ ਅਤੇ ਆਪਣੇ ਲਈ ਸਹੀ ਸੋਚ, ਵਿਚਾਰ, ਫਿਕਰ, ਪ੍ਰਬੰਧ ਨਹੀਂ ਕਰ ਸਕਦਾ। ਪਰ ਜਿਉਂ ਜਿਉਂ ਬੱਚਾ ਵੱਡਾ ਅਤੇ ਸਿਆਣਾ ਹੁੰਦਾ ਜਾਂਦਾ ਹੈ, ਉਸਨੂੰ ਆਪਣੀ ਵੱਖਰੀ ਹੋਂਦ ਅਤੇ ਮੈਂ ਮੇਰੀ ਦਾ ਅਹਿਸਾਸ ਹੁੰਦਾ ਜਾਂਦਾ ਹੈ ਅਤੇ ਮਨ ਮਰਜ਼ੀ ਕਰਨੀ ਸ਼ੁਰੂ ਕਰ ਦਿੰਦਾ ਹੈ ਤਾਂ ਫਿਰ ਆਪਣੇ ਕਰਮਾਂ ਅਨੁਸਾਰ ਨਤੀਜੇ ਭੁਗਤਦਾ ਹੈ। ਫਿਰ ਵੀ ਜਦ ਕਦੇ ਕੋਈ ਸੰਕਟ ਆਵੇ ਅਤੇ ਮਾਂ ਬਾਪ ਦੀ ਉਹ ਓਟ ਲੈ ਲਵੇ ਤਾਂ ਮਾਂ ਬਾਪ ਉਸਦੀ ਸਹਾਇਤਾ ਕਰਦੇ ਹਨ। ਇਸ ਉਦਾਹਰਣ ਤੋਂ ਸਪਸ਼ਟ ਹੈ ਕਿ ਇੱਕ, ਜਦ ਤਾਈਂ ਬੱਚਾ ਆਪਣੇ ਮਾਂ ਬਾਪ ਉੱਤੇ ਭੋਲੇ ਪਾਏ ਪੂਰਨ ਭਰੋਸਾ ਕਰਦਾ ਹੈ ਉਤਨਾ ਚਿਰ ਉਸਦੇ ਪਾਲਣ ਪੋਸ਼ਣ ਲਈ ਮਾਂ ਬਾਪ ਦੀ ਮਮਤਾ ਹੀ ਸੰਪੂਰਨ ਅਤੇ ਕਾਫੀ ਹੁੰਦੀ ਹੈ। ਇਸ ਵਿੱਚ ਬੱਚੇ ਦੀ ਕੋਈ ਸਿਆਣਪ ਜਾਂ ਉਕਤੀ ਜੁਕਤੀ ਕੰਮ ਨਹੀਂ ਕਰਦੀ। ਇਹ ਮਾਂ ਮਮਤਾ ਹਰ ਹਾਲਤ ਵਿੱਚ ਸਾਰੀ ਉਮਰ ਬੱਚੇ ਦੀ ਸਰਪ੍ਰਸਤੀ ਕਰਦੀ ਹੈ। ਦੂਜਾ, ਜਿਉਂ ਜਿਉਂ ਬੱਚੇ ਨੂੰ ਦੁਨਿਆਵੀ ਸਿਆਣਪਾਂ ਦੀ ਭਾਅ ਚੜ੍ਹਦੀ ਜਾਂਦੀ ਹੈ ਤਿਉਂ ਤਿਉਂ ਉਸਦਾ ਭੋਲਾਪਣ, ਵਿਸ਼ਵਾਸ ਅਤੇ ਭਰੋਸਾ ਘਟਦਾ ਜਾਂਦਾ ਹੈ ਅਤੇ ਉਹ ਹੋਮੈ ਦੇ ਭਰਮ ਭੁਲਾਵੇ ਵਿੱਚ ਆਪ ਉਧਰਾ ਹੋ ਕੇ ਆਪਣੇ ਹੀ ਪਾਣੀ ਵਿੱਚ ਵਿਚਰਦਾ ਹੈ ਅਤੇ ਆਪਣੇ ਕਰਮਾਂ ਦਾ ਨਤੀਜਾ ਭੋਗਦਾ ਹੈ। ਇਸ ਵਿਚਾਰ ਦੇ ਵਿੱਚ ਕੁਝ ਨੁਕਤੇ ਸਾਹਮਣੇ ਆਉਂਦੇ ਹਨ। ਇੱਕ ਪਾਸੇ ਹੈ ਭੋਲਾਪਣ, ਦੂਜੇ ਪਾਸੇ ਸਿਆਣਪ। ਇੱਕ ਪਾਸੇ ਵਿਸ਼ਵਾਸ, ਦੂਜੇ ਪਾਸੇ ਬੇਸਿਦਗੀ। ਇੱਕ ਆਤਮ ਟੇਕ, ਦੂਜਾ ਮੈਂ ਦੀ ਟੇਕ। ਇੱਕ ਪਾਸੇ ਤੂੰ ਤੇਰਾ, ਦੂਜੇ ਪਾਸੇ ਮੈਂ ਮੇਰੀ। ਇੱਕ ਹੁਕਮ, ਇੱਕ ਮਨ ਮਰਜ਼ੀ। ਇੱਕ ਇਲਾਹੀ ਰਜ਼ਾ, ਦੂਜੇ ਪਾਸੇ ਆਪਣਾ ਪਾਣਾ। ਇਹਨਾਂ ਜ਼ਰੂਰੀ ਨੁਕਤਿਆਂ ਦਾ ਨਿਖਰਵਾਂ ਨਿਰਣਾ ਕਰਕੇ ਇਹਨਾਂ ਦੇ ਕਾਰਨਾਂ ਅਤੇ ਨਤੀਜਿਆਂ ਦੀ ਵਿਚਾਰ ਲੋੜੀਂਦੀ ਹੈ। ਅਸੀਂ ਸਾਰੇ ਜੀਵ ਅਕਾਲ ਪੁਰਖ ਦੇ ਬੱਚੇ ਹਾਂ, ਇਸ ਲਈ ਸਾਡਾ ਇਲਾਹੀ ਮਾਈ ਬਾਪ ਦੁਨਿਆਵੀ ਮਾਂ ਬਾਪ ਵਾਂਗ ਸਾਡੇ ਨਾਲ ਪਿਆਰ ਕਰਦਾ, ਨਿਤ ਪ੍ਰਤਪਾਲੇ, ਸਾਰ ਸੰਭਾਲੇ, ਪ੍ਰੇਮ ਸਹਿਤ ਗੱਲ ਲਾਵੇ, ਲਾਡ ਲਡਾਵੇ, ਖੇਲ ਖਿਲਾਵੇ, ਕੇਲ ਖਿਲਾਵੇ, ਭਲਾ ਮਨਾਇੰਦਾ ਹੈ। ਇਸ ਇਲਾਹੀ ਮਾਂ ਮਮਤਾ ਦੀ ਪਿਰਮ ਖੇਲ ਨੂੰ ਉਹ ਆਪਣੇ ਅਦਿੱਖ, ਅਬੋਲ, ਅਮਿੱਟ, ਅਟਲ, ਸਦੀਵੀ, ਅਸਚਰਜ, ਅਪਾਰ ਹੁਕਮ ਦੁਆਰਾ ਚੁੱਪ ਚੁਪੀਤੇ, ਗੁਪਤੋ ਗੁਪਤੀ, ਪ੍ਰੇਮ ਸਹਿਤ, ਚਾਓ ਉਮਾਹੜ, ਰਸ ਰੰਗ ਵਿੱਚ ਆਪ ਹੀ ਆਪਣੇ ਖੇਲ ਅਖਾੜੇ ਨੂੰ ਦੇਖਦਾ ਅਤੇ ਮਾਣ ਰਿਹਾ ਹੈ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਰੰਗ ਰੱਤਾ ਮੇਰਾ ਸਾਹਿਬ, ਰਵ ਰਿਹਾ ਭਰਪੂਰ। ਹਰ ਆਪੇ ਸਭ ਘੱਟ ਭੋਗਦਾ, ਮੇਰੇ ਗੋਵਿੰਦਾ, ਆਪੇ ਰਸੀਆ ਭੋਗੀ ਜੀਓ। ਆਪੇ ਹੁਕਮ ਵਰਤਦਾ ਪਿਆਰਾ, ਆਪੇ ਹੀ ਫੁਰਮਾਨ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। 84 ਲੱਖ ਜੂਨਾਂ ਵਾਂਗ ਬੱਚੇ ਦੀ ਬੁੱਧੀ ਪ੍ਰਫੁੱਲਤ ਨਹੀਂ ਹੋਈ ਹੁੰਦੀ, ਇਸ ਲਈ ਉਹ ਆਪਣੀ ਸੁਰਤ ਸੰਭਾਲ ਲਈ ਕੋਈ ਸਿਆਣਪ ਪ੍ਰਬੰਧ ਜਾਂ ਫਿਕਰ ਨਹੀਂ ਕਰ ਸਕਦਾ। ਇਸੇ ਕਰਕੇ ਉਹ ਰੱਬੀ ਭਾਣੇ ਵਿੱਚ ਵਿਚਰਦਾ ਅਤੇ ਪਲਦਾ ਹੈ। ਤਦੇ ਉਸਦੀ ਸੁਰਤ ਸੰਭਾਲ ਅਤੇ ਪ੍ਰਫੁੱਲਤਾ ਦਾ ਸਾਰਾ ਫਿਕਰ, ਉੱਦਮ ਅਤੇ ਪ੍ਰਬੰਧ ਉਸਦੇ ਮਾਂ ਬਾਪ ਨੂੰ ਕਰਨਾ ਪੈਂਦਾ ਹੈ। ਅਸਲ ਵਿੱਚ ਮਾਂ ਬਾਪ ਦੇ ਹਿਰਦੇ ਵਿੱਚ ਜੋ ਬੱਚੇ ਲਈ ਮੋਹ ਮਮਤਾ ਦੀ ਭਾਵਨਾ ਹੁੰਦੀ ਹੈ, ਉਹ ਅਕਾਲ ਪੁਰਖ ਦਾ ਆਪਣੇ ਬੱਚਿਆਂ ਜੀਵਾਂ ਲਈ ਇਲਾਹੀ ਪਿਆਰ ਦਾ ਇੱਕ ਪ੍ਰਤੀਬਿੰਬ, ਰਿਫਲੈਕਸ਼ਨ ਹੈ। ਇਸ ਤਰ੍ਹਾਂ ਜਦ ਤਾਈਂ ਬੱਚਾ ਸਿਆਣਾ ਨਹੀਂ ਹੁੰਦਾ, ਅਕਾਲ ਪੁਰਖ ਦੇ ਪਿਆਰ ਸਰੂਪ ਹੁਕਮ ਦੁਆਰਾ ਹੀ ਉਸ ਬੱਚੇ ਦੀ ਪਰਵਰਿਸ਼ ਹੁੰਦੀ ਹੈ। ਬੱਚੇ ਦੀ ਇਸ ਭੋਲੀ ਅਵਸਥਾ ਵਿੱਚ ਬੱਚੇ ਨੂੰ ਆਪਣੇ ਲਈ ਕੋਈ ਸਿਆਣਪ, ਚਾਤਰੀ, ਪ੍ਰਬੰਧ, ਫਿਕਰ, ਚਿੰਤਾ ਇਹੜ ਤੇਹੜ ਕਰਨ ਦੀ ਲੋੜ ਨਹੀਂ ਪੈਂਦੀ ਅਤੇ ਉਸਦੀ ਪਰਵਰਿਸ਼ ਸਹਿਜ ਸੁਭਾਏ ਉਸਦੇ ਮਾਂ ਬਾਪ ਰਾਹੀਂ ਹੁਕਮ ਦੀ ਰਵਾਨਗੀ ਦੀ ਸਹਿਜ ਚਾਲ ਵਿੱਚ ਹੋ ਰਹੀ ਹੁੰਦੀ ਹੈ। ਬੱਚੇ ਨੂੰ ਸੁਭਾਵਕ ਹੀ ਦ੍ਰਿੜ ਨਿਸ਼ਚਾ ਹੁੰਦਾ ਹੈ ਕਿ ਉਸਦੀ ਕੋਈ ਆਪਣੀ ਪਿਆਰ ਕਰਨ ਵਾਲੀ, ਰਾਖੀ ਕਰਨ ਵਾਲੀ, ਸੰਭਾਲਣ ਵਾਲੀ, ਖੇਲ ਖਿਲਾਉਣ ਵਾਲੀ, ਲਾਡ ਲਡਾਉਣ ਵਾਲੀ, ਫਿਕਰ ਕਰਨ ਵਾਲੀ ਸ਼ੁਭ ਚਿੰਤਕ ਹਸਤੀ ਹੈ ਜੋ ਉਸਦੀ ਪਿਆਰ ਭਾਵਨਾ ਨਾਲ ਪਰਵਰਿਸ਼ ਕਰਦੀ ਹੈ। ਇਸ ਲਈ ਬੱਚਾ ਬੇਫਿਕਰ ਹੋ ਕੇ, ਆਸਾ ਮਨਸਾ ਰਹਿਤ, ਨਿਸਲ ਹੋ ਕੇ, ਨਿਸ਼ਚਿੰਤ ਹੋ ਕੇ ਆਪਣੇ ਮਾਂ ਬਾਪ ਦੀ ਪਿਆਰ ਭਾਵਨਾ ਦੀ ਛਤਰ ਛਾਇਆ ਹੇਠ ਖੇਲ ਖਿਲਾਉਂਦਾ, ਲਾਡ ਲਡਾਉਂਦਾ, ਚਾਓ ਵਿੱਚ, ਖੁਸ਼ੀ ਵਿੱਚ, ਖੇੜੇ ਵਿੱਚ, ਰੰਗ ਹੱਸੈ, ਰੰਗ ਰੋਵੈ, ਚੁੱਪ ਵੀ ਕਰ ਜਾਏ ਵਾਲੇ ਇਲਾਹੀ ਹੁਕਮ ਵਿੱਚ ਕੁਦਰਤੀ ਸਹਿਜ ਜੀਵਨ ਬਤੀਤ ਕਰਦਾ ਹੈ। ਜਿਉਂ ਜਿਉਂ ਬੱਚਾ ਸਿਆਣਾ ਹੁੰਦਾ ਜਾਂਦਾ ਹੈ, ਉਸਦੀ ਹੋਮੈ ਵੀ ਪ੍ਰਫੁੱਲਤ ਅਤੇ ਵਿਕਸਿਤ ਹੁੰਦੀ ਜਾਂਦੀ ਹੈ, ਡਿਵੈਲਪ ਹੁੰਦੀ ਜਾਂਦੀ ਹੈ ਅਤੇ ਉਹ ਆਪਣੀ ਸਿਆਣਪ ਅਤੇ ਚਾਤਰੀ ਨਾਲ ਇਲਾਹੀ ਹੁਕਮ ਤੋਂ ਦੁਰੇਡੇ ਅਤੇ ਬੇਮੁੱਖ ਹੁੰਦਾ ਜਾਂਦਾ ਹੈ ਅਤੇ ਆਪਣੇ ਭਾਣੇ ਵਿੱਚ ਮਨ ਮਰਜ਼ੀ ਕਰਦਾ ਹੈ। ਇਸ ਤਰ੍ਹਾਂ ਮਾਂ ਬਾਪ ਦੇ ਮੋਹ ਮਮਤਾ ਦੁਆਰਾ ਮਿਲ ਰਹੇ ਇਲਾਹੀ ਪਿਆਰ ਦੀ ਸੁਖਦਾਈ ਭਾਵਨਾ ਤੋਂ ਉਹ ਵਾਂਝਾ ਹੁੰਦਾ ਜਾਂਦਾ ਹੈ। ਇਸ ਉਦਾਹਰਣ ਤੋਂ ਸਪਸ਼ਟ ਹੈ ਕਿ ਸਾਡੀ ਆਪਣੀ ਹੋਮੈ ਦੇ ਭਰਮ ਭੁਲਾਵੇ ਵਿੱਚੋਂ ਉਪਜੀ ਸਿਆਣਪ, ਚਾਤਰੀ, ਏਹੜ ਤੇਹੜ, ਫਿਲੋਸਫੀ ਕਿੰਤੂ ਹੀ ਸਾਨੂੰ ਇਲਾਹੀ ਹੁਕਮ, ਇਲਾਹੀ ਨਿੱਘੀ ਗੋਦ, ਰੱਬੀ ਹਜ਼ੂਰੀ, ਰੱਬੀ ਸਰਪ੍ਰਸਤੀ, ਰੱਬੀ ਹਮਦਰਦੀ, ਰੱਬੀ ਪਿਆਰ, ਰੱਬੀ ਦਾਤਾਂ, ਰੱਬੀ ਸ਼ਕਤੀ, ਰੱਬੀ ਪ੍ਰਕਾਸ਼, ਰੱਬੀ ਲਾਡ, ਰੱਬੀ ਰਸ ਰੰਗ ਖੇੜਾ ਚਾਓ ਰੱਬੀ ਪ੍ਰੀਤ ਅਤੇ ਨਾਮ ਤੋਂ ਵਾਂਝਿਆ ਰੱਖਦਾ ਹੈ। ਹਾਂਜੀ, ਆਪਣੀ ਹੋਮੇ ਦੇ ਭਰਮ ਭੁਲਾਵੇ ਵਿੱਚੋਂ ਉਪਜੀ ਸਿਆਣਪ ਚਾਤਰੀ ਏਹੜ ਤੇਹੜ ਫਿਲੋਸਫੀ ਕਿੰਤੂ ਹੀ ਸਾਨੂੰ ਇਹਨਾਂ ਸਾਰੀਆਂ ਰੱਬੀ ਦਾਤਾਵਾਂ ਤੋਂ ਵਾਂਝਿਆ ਰੱਖਦੇ ਹਨ। ਤਦੇ ਗੁਰਬਾਣੀ ਵਿੱਚ ਸਾਨੂੰ ਤਾੜਨਾ ਕੀਤੀ ਹੈ, ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲ ਨਾ ਬੁੱਝੀ ਅੰਧਾ ਕੱਚ ਨਿਕੱਚ। ਸੱਸਾ ਸਿਆਣਪ ਛਾੜ ਇਆਨਾ ਹਿਕਮਤ ਹੁਕਮ ਨਾ ਪ੍ਰਭੂ ਪਤਿਆਨਾ। ਸਾਡੇ ਸਿਆਣਿਆਂ ਭਲੇ ਭਲੇਰਿਆਂ ਲਈ ਕਿੰਨੀ ਨਮੋਸ਼ੀ ਦੀ ਗੱਲ ਹੈ ਕਿ ਇਤਨਾ ਦਿਮਾਗੀ ਵਿਕਾਸ, ਸੂਖਮ ਵਿਗਿਆਨ, ਧਾਰਮਿਕ ਗਿਆਨ, ਫਿਲੋਸਫੀਆਂ, ਧਾਰਮਿਕ ਪ੍ਰਚਾਰ, ਅਨੇਕਾਂ ਧਰਮਾਂ, ਕਰਮ ਕਿਰਿਆ ਦੇ ਹੁੰਦਿਆਂ ਵੀ ਸਾਡੇ ਅੰਦਰ ਬੇਬੀ ਵਰਗਾ ਸੁਭਾਵਕ ਕੁਦਰਤੀ ਭੋਲਾ ਦ੍ਰਿੜ ਨਿਸ਼ਚਾ ਜਾਂ ਵਿਸ਼ਵਾਸ ਨਹੀਂ ਹੁੰਦਾ ਜੋ ਬੇਬੀ ਨੂੰ ਆਪਣੇ ਦੁਨਿਆਵੀ ਮਾਂ ਬਾਪ ਉੱਤੇ ਹੁੰਦਾ ਹੈ। ਪਰ ਇਹ ਹੋਮੇ ਵੇੜੀਆਂ ਸਿਆਣਪਾਂ ਅਤੇ ਚਾਤਰੀਆਂ, ਗੱਲੀ ਬਾਤੀ, ਦਿਮਾਗੀ ਸਮਝ, ਖੁਸ਼ਕ ਗਿਆਨ, ਉਕਤੀਆਂ ਜੁਕਤੀਆਂ ਹੱਟ ਧਰਮ ਕਰਮ ਕਾਂਡਾਂ ਨਾਲ ਤਿਆਗੀਆਂ ਜਾਂ ਗੱਲੋਂ ਨਹੀਂ ਲੈ ਸਕਦੀਆਂ। ਸਾਡੀਆਂ ਸਿਆਣਪਾਂ ਸਾਡੀ ਹੋਮੇ ਦਾ ਵਿਕਾਸ ਹਨ। ਹਾਂਜੀ, ਸਾਡੀਆਂ ਸਿਆਣਪਾਂ ਸਾਡੀ ਹੋਮੇ ਦਾ ਵਿਕਾਸ ਹਨ ਅਤੇ ਹੋਮੇ ਦੀ ਅਗਿਆਨਤਾ ਵਿੱਚੋਂ ਉਪਜੀਆਂ ਹਨ। ਦੂਜੇ ਲਫ਼ਜ਼ਾਂ ਵਿੱਚ ਸਾਡੀਆਂ ਸਿਆਣਪਾਂ ਅਕਲਾਂ ਦਿਮਾਗੀ ਗਿਆਨ ਨੂੰ ਹੋਮੇ ਦੀ ਰੰਗਣ ਚੜ੍ਹੀ ਹੋਈ ਹੈ ਅਤੇ ਅਸੀਂ ਮਾਇਕੀ ਦੁਨੀਆ ਵਿੱਚ ਆਪਣੀ ਮਨ ਮਰਜ਼ੀ ਨਾਲ ਹੋਮੇ ਦੀ ਗੁੱਝੀ ਸ਼ਤਰੰਜ ਖੇਲ ਰਹੇ ਹਾਂ। ਹਾਂਜੀ, ਆਪਣੀ ਮਨ ਮਰਜ਼ੀ ਨਾਲ ਹੋਮੇ ਦੀ ਗੁੱਝੀ ਸ਼ਤਰੰਜ ਖੇਲ ਰਹੇ ਹਾਂ ਜਿਸ ਵਿੱਚ ਜੂਏ ਵਾਂਗ ਅਕਸਰ ਹਾਰ ਹੀ ਹੁੰਦੀ ਹੈ। ਅਸਲ ਵਿੱਚ ਹੋਮੇ ਦਾ ਬੀਜ ਮਨ ਦੇ ਅੰਧ ਗੁਬਾਰ ਹਨੇਰ ਵਿੱਚ ਹੀ ਪੁੰਗਰਤਾ ਅਤੇ ਪਲਦਾ ਹੈ। ਹੋਮੇ ਮਨ ਦੀ ਰੰਗਤ ਜਾਂ ਭਾਵਨਾ ਹੀ ਹੈ। ਹੋਮੇ ਮਨ ਦੀ ਰੰਗਤ ਜਾਂ ਕੌਂਸ਼ੀਅਸਨੈਸ ਹੀ ਹੈ। ਹੋਮੇ ਵਾਲੀ ਮੈਂ ਮੇਰੀ ਦੀ ਭਾਵਨਾ ਪਰਮੇਸ਼ਰ ਦੀ ਭੁੱਲ ਜਾਂ ਵਿਸ਼ਵਾਸਹੀਣਤਾ ਹੀ ਹੈ, ਜਿਸ ਤਰ੍ਹਾਂ ਚਾਨਣ ਦੀ ਅਨਹੋਂਦ ਨੂੰ ਹੀ ਹਨੇਰਾ ਕਿਹਾ ਜਾਂਦਾ ਹੈ। ਇਸ ਲਈ ਹੋਮੇ ਦੇ ਮਾਰਨ ਜਾਂ ਨਾਸ਼ ਕਰਨ ਦਾ ਸਵਾਲ ਨਹੀਂ, ਬਲਕਿ ਹੋਮੇ ਦੀ ਮੈਂ ਮੇਰੀ ਦੀ ਭਾਵਨਾ ਨੂੰ ਬਦਲਣ ਦੀ ਹੀ ਲੋੜ ਹੈ। ਜਾਂ ਇਉਂ ਕਹੋ ਕਿ ਹੋਮੇ ਦੇ ਰੋਗੀ ਬੂਟੇ ਨੂੰ ਆਤਮਿਕ ਪਿਉਂਦ ਹੀ ਚਾੜੀ ਜਾ ਸਕਦੀ ਹੈ, ਤਾਂ ਕਿ ਹੋਮੇ ਦੇ ਦੁਖਦਾਈ ਕੰਡਿਆਂ ਵਾਲੇ ਬੂਟੇ ਉੱਤੇ ਨੀਵੇਂ ਮਾਇਕੀ ਕੌੜੇ ਕੁਸੈਲੇ ਖੱਟੇ ਜ਼ਹਿਰੀਲੇ ਫਲਾਂ ਦੀ ਬਜਾਏ ਮਿੱਠੇ ਰਸਦਾਇਕ ਲਾਭਦਾਇਕ ਪ੍ਰੀਤ ਪ੍ਰੇਮ ਰਸ ਚਾਓ ਦੇ ਉੱਤਮ ਦੈਵੀ ਫਲ ਲੱਗ ਸਕਣ। ਸਾਡੇ ਹੋਮੇ ਵੇੜੇ ਮਨ ਨੂੰ ਪਿਉਂਦ ਚਾੜਨੀ ਉਲਟੀ ਖੇਲ ਮਤ ਬਦਲਣ ਜੀਵਤ ਮਰੈ ਹੋਣਾ ਹੀ ਹੋਮੇ ਰੋਗ ਦਾ ਇਲਾਜ ਹੈ। ਸਾਡੇ ਹੋਮੇ ਵੇੜੇ ਮਨ ਨੂੰ ਪਿਉਂਦ ਚਾੜਨੀ ਉਲਟੀ ਖੇਲ ਮਤ ਬਦਲਣ ਜੀਵਤ ਮਰੈ ਹੋਣਾ ਹੀ ਹੋਮੇ ਰੋਗ ਦਾ ਇਲਾਜ ਹੈ। ਜਿੰਨਾ ਚਿਰ ਹੋਮੇ ਦੀ ਭਾਵਨਾ ਵੱਲੋਂ ਜੀਵਤ ਮਰੈ ਹੋ ਕੇ ਸਾਡੀ ਮਤ ਨਹੀਂ ਬਦਲਦੀ, ਸਾਡਾ ਮਨ ਹੋਮੇ ਦੀ ਰੰਗਣ ਨਾਲ ਆਪਣੇ ਪਾਣੇ ਵਿੱਚ ਹੀ ਵਿਚਰਦਾ ਹੈ। ਹੋਮੇ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਹੋਮੇ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ, ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ, ਹੁਕਮ ਮੰਨੈ ਤਾਂ ਹਰ ਮਿਲੈ ਤਾਂ ਵਿੱਚੋਂ ਹੋਮੇ ਜਾਏ ਰਹਾਓ। ਹੋਮੇ ਸਭ ਸਰੀਰ ਹੈ ਹੋਮੇ ਉਪਤ ਹੋਏ, ਹੋਮੇ ਵੱਡਾ ਗੁਬਾਰ ਹੈ ਹੋਮੇ ਵਿੱਚ ਬੁੱਝ ਨਾ ਸਕੈ ਕੋਏ, ਹੋਮੇ ਵਿੱਚ ਭਗਤ ਨਾ ਹੋਵੇ ਹੁਕਮ ਨਾ ਬੁੱਝਿਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏ ਸੀ ਹੁਕਮ ਭਾਗ ਛੇਵਾਂ ਲੇਖ ਨੰਬਰ 30। ਗੁਰੂ ਪਿਆਰੀ ਸਾਧ ਸੰਗਤ, ਗੁਰਮੁਖ ਪਿਆਰੇ ਬਾਬਾ ਜੀ ਹੋਰਾਂ ਨੇ ਆਪ ਸਹੀ ਮਾਇਨੇ ਵਿੱਚ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਗੁਰਬਾਣੀ ਦੇ ਡੂੰਘੇ ਆਤਮਿਕ ਭੇਦ ਸਾਡੇ ਸਮਝ ਗੋਚਰਾ ਕਰਨ ਲਈ, ਸਾਨੂੰ ਸਹੀ ਆਤਮਿਕ ਜੀਵਨ ਸੇਧ ਦੇਣ ਲਈ 132 ਗੁਰਬਾਣੀ ਵਿਚਾਰ ਦੇ ਲੇਖ ਲਿਖੇ ਹਨ। ਬਾਹਰ ਇਹਨਾਂ ਦਾ ਸਟਾਲ ਲੱਗਿਆ ਹੈ, ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।